ਪਿਆਰਿਓ, ਅੱਜ ਪ੍ਰੇਮ ਦੇ ਪੁਤਲੇ ਜਿਨ੍ਹਾਂ ਨੇ ਜ਼ੁਲਮ ਦੀ ਵਰਖਾ ਵਿੱਚ ਭਿੱਜਦਿਆਂ ਉੱਤੇ ਛਤਰੀ ਤਾਣੀ ਸੀ। ਰਾਮਦਾਸਪੁਰੇ ਭਾਵ ਸ੍ਰੀ ਅੰਮ੍ਰਿਤਸਰ ਵਿਖੇ ਆ ਰਹੇ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰਾਂ ਦੇ ਬੱਝੇ ਹੋਏ 52 ਕੈਦੀ ਛੁਡਾ ਲਿਆਏ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਹੀ ਨਹੀਂ, ਸਗੋਂ ਉਹਨਾਂ ਨੂੰ ਮੂਰਖਤਾ ਦੇ ਕਿਲ੍ਹੇ ਵਿੱਚੋਂ ਕੱਢ ਆਏ। ਖਿਮਾ ਦੀ ਤਲਵਾਰ ਤੇ ਪਿਆਰ ਦੀ ਕਿਰਪਾਨ ਉਹਨਾਂ ਦੇ ਅੰਦਰਲੇ ਹਿਰਦੇ ਨੂੰ ਪਵਾ ਦਿੱਤੀ ਨੇ ਤੇ ਉਹਨਾਂ ਦੇ ਗਾਤਰੇ ਦੀ ਤਲਵਾਰ ਨੂੰ ਜ਼ੁਲਮ ਅਤੇ ਖੂਨ ਦੇ ਧੱਕੇ ਤੋਂ ਧੋ ਕੇ ਰੱਖਿਆ ਦੀ ਢਾਲ ਬਣਾ ਦਿੱਤੀ ਨੇ। ਐਸੇ ਦਾਤਾ ਸ੍ਰੀ ਗੁਰੂ ਹਰਗੋਬਿੰਦ ਜੀ ਅੱਜ ਘਰ ਆ ਰਹੇ ਨੇ। ਅੰਮ੍ਰਿਤਸਰ ਜਿਸ ਵੇਲੇ ਆਪ ਨੂੰ ਸੁਨਹਿਰੀ ਕਲਸ਼ ਨਾਲ ਚਮਕਦਾ ਦਿਸਿਆ ਤਾਂ ਘੋੜੇ ਤੋਂ ਉਤਰ ਕੇ ਪਿਆਰੇ ਸਤਿਗੁਰਾਂ ਦੇ ਅਦਬ ਵਿੱਚ ਪੈਦਲ ਹੋ ਗਏ। ਅੱਗੋਂ ਸੰਗਤਾਂ ਆ ਰਹੀਆਂ ਸਨ। ਇੱਧਰ ਵੀ ਭਾਈ ਬੁੱਢਾ ਜੀ, ਭਾਈ ਜੇਠਾ ਜੀ ਤੇ ਹੋਰ ਸਾਰੇ ਸਿੱਖ ਚੰਦਰਮਾ ਰੂਪ ਸਤਿਗੁਰੂ ਦੇ ਦੁਆਲੇ ਆਪ ਤਾਰੇ ਬਣ ਕੇ ਸ਼ਬਦ ਪੜ ਰਹੇ ਨੇ। ਉਧਰ ਭਾਈ ਗੁਰਦਾਸ, ਭਾਈ ਸਾਈਂਦਾਸ ਤੇ ਸਾਰੇ ਮੁਖੀ ਸਿੱਖ ਗਲ ਵਿੱਚ ਪੱਲਾ ਪਾ ਕੇ ਆਪਣੇ ਦਿਲ ਨੂੰ ਸਾਈਂ ਸਤਿਗੁਰੂ ਵੱਲ ਲਾ ਕੇ ਮੁੱਖੋਂ ਸ਼ਬਦਾਂ ਦੀ ਕਣਕੋਰ ਲਾ ਕੇ ਨੇਤਰ ਪ੍ਰੇਮ ਨਾਲ ਜਗਮਗਾਈ ਚੱਲੇ ਆ ਰਹੇ ਨੇ। ਪ੍ਰੇਮ ਦਾ ਸੰਗਮ ਹੋ ਰਿਹਾ। ਚਰਨਾਂ ਤੇ ਢਹਿ ਪਏ, ਮਿਲੇ ਵਿਛੜੇ ਹੋਏ ਮਿਲੇ, ਗੁਰੂ ਸਮੁੰਦ ਨਦੀ ਸਭ ਸਿੱਖੀ ਮਿਲ ਪਏ। ਇਸ ਅਰਸ਼ੀ ਮੇਲ ਦਾ ਵਰਣਨ ਕੌਣ ਕਰੇ। ਫਿਰ ਸਿੱਧੇ ਹਰਿਮੰਦਰ ਸਾਹਿਬ ਆਏ, ਸ੍ਰੀ ਅਕਾਲ ਤਖਤ ਸਾਹਿਬ ਵੱਲ ਆਏ, ਫਿਰ ਅੰਦਰ ਸ੍ਰੀ ਹਰਿਮੰਦਰ ਜੀ ਵਿੱਚ ਗਏ। ਕੜਾ ਪ੍ਰਸ਼ਾਦ ਆਇਆ, ਕੀਰਤਨ ਹੋਇਆ, ਲਿਵ ਲੀਨਤਾ ਵਾਲੀ ਅਰਦਾਸ ਹੋਈ, ਫਿਰ ਪ੍ਰਸ਼ਾਦ ਵਰਤਿਆ। ਫਿਰ ਗੁਰੂ ਜੀ ਸ਼ਹਿਰ ਵਿੱਚ ਆਏ। ਅੱਜ ਬਾਜ਼ਾਰ ਮਨੁੱਖਾਂ ਨਾਲ ਭਰੇ ਪਏ ਨੇ, ਕੋਠੇ ਇਸਤਰੀਆਂ ਨਾਲ ਲੱਦੇ ਹੋਏ, ਸ਼ਬਦਾਂ ਦੀ ਕਣਕੋਰ ਹੋ ਰਹੀ, ਫੁੱਲਾਂ ਦੀ ਵਰਖਾ ਹੋ ਰਹੀ, ਗੁਲਾਬ ਤਰੌਂਕਿਆ ਜਾ ਰਿਹਾ, ਸਿਹਰੇ ਤੇ ਮਾਲਾਵਾਂ ਗਲ ਵਿੱਚ ਪਾਈਆਂ ਜਾ ਰਹੀਆਂ, ਮੱਥੇ ਤੇ ਸੀਸ ਬੰਦਨਾ ਦੀ ਵਾਰ ਨਹੀਂ ਆਉਂਦੀ ਤੇ ਸ਼ਬਦ ਕਣਕੋਰ ਪੜੇ ਜਾ ਰਹੇ ਨੇ ਜਿਨ੍ਹਾਂ ਨਾਲ ਆਕਾਸ਼ ਗੂੰਜ ਰਿਹਾ। ਸੰਗਤਾਂ ਦੇ ਮੰਨੇ ਪ੍ਰਮੰਨੇ ਸਤਿਗੁਰੂ ਸੰਗਤ ਨੂੰ ਵੱਡਾ ਜਾਣ ਵਾਲੇ, ਪ੍ਰੇਮ ਕਰਦੇ ਤੇ ਪ੍ਰੇਮ ਕੀਤੇ ਜਾਂਦੇ ਪ੍ਰੇਮੀਆਂ ਦੇ ਮੰਡਲ ਵਿੱਚੋਂ ਕਿਵੇਂ ਲੰਘ ਰਹੇ ਨੇ ਵਰਣਨ ਨਹੀਂ ਕਰ ਹੁੰਦਾ। ਮਾਤਾ ਜੀ ਦੇ ਡੇਰੇ ਹੌਲੀ ਹੌਲੀ ਪਹੁੰਚੇ। ਮੇਰੇ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਮਮਤਾ ਭਰੀ ਮਾਂ ਮਾਂ ਵਾਲੇ ਪ੍ਰੇਮ ਨਾਲ ਚੁੱਕ ਕੇ ਗਲ ਲਾਉਂਦੀ ਹੈ, ਮੱਥਾ ਚੁੰਮਦੀ ਹੈ। ਫਿਰ ਮਾਤਾ ਪ੍ਰੇਮ ਦੀ ਲਹਿਰ ਸ਼ਰਧਾ ਵੱਲ ਗੁਰੂ ਦੇ ਚਰਨਾਂ ਵੱਲ ਚੁੱਕਦੀ, ਪਰ ਉਹ ਪੂਰਾ ਗੁਰੂ ਮੱਥਾ ਝੁਕਣ ਵੀ ਨਹੀਂ ਦਿੰਦਾ, ਸਗੋਂ ਮਾਤਾ ਵਿੱਚ ਆਪਣੇ ਪਿਆਰੇ ਸਤਿਗੁਰੂ ਪਿਤਾ ਦੀ ਮੂਰਤ ਵੇਖਦਾ ਤੇ ਗੁਰੂ ਦੇ ਪ੍ਰੇਮ ਵਿੱਚ ਪਰੋਤਾ ਹੋਇਆ ਅੱਖਾਂ ਵਿੱਚ ਜਲ ਲੈ ਆਉਂਦਾ। ਕੌਣ ਸਮਝੇ ਇਹਨਾਂ ਆਤਮ ਪ੍ਰੇਮ ਦੇ ਜਾਣੂਆਂ ਦੇ ਕੌਤਕਾਂ ਨੂੰ। ਮੇਰੇ ਸਤਿਗੁਰੂ ਨੇ ਮਾਤਾ ਨੂੰ ਮਾਤਾ ਜਾਣ ਕੇ ਤੇ ਨਿੱਜ ਨੂੰ ਪੁੱਤਰ ਜਾਣ ਕੇ ਸਤਿਕਾਰ ਕੀਤਾ ਜੋ ਲੋਕਾਂ ਲਈ ਨਮੂਨਾ। ਤੇ ਮਾਤਾ ਨੇ ਸਿਰਫ ਪੁੱਤਰ ਜਾਣ ਕੇ ਪਿਆਰ ਨਹੀਂ ਕੀਤਾ, ਬਲਕਿ ਗੁਰੂ ਜਾਣ ਕੇ ਸਤਿਕਾਰ ਵੀ ਕੀਤਾ। ਹੁਣ ਮਾਤਾ ਜੀ ਨੇ, ਮਾਤਾ ਗੰਗਾ ਜੀ ਨੇ ਪਿਆਰ ਤੇ ਆਦਰ ਨਾਲ ਬਿਠਾ ਕੇ ਸਾਰਾ ਹਾਲ ਰਤਾ ਰਤਾ ਕਰਕੇ ਸੁਣਿਆ। ਸਾਰਾ ਕੁਝ ਸੁਣ ਕੇ ਗਲ ਵਿੱਚ ਪੱਲਾ ਪਾ ਕੇ ਖੜੋ ਗਏ ਤੇ ਨਾਲ ਗੁਰੂ ਜੀ ਖੜੇ ਹੋ ਗਏ। ਅਕਾਲ ਪੁਰਖ ਜੀ ਅਤੇ ਸਤਿਗੁਰੂ ਦਾ ਧਿਆਨ ਧਰਿਆ ਤੇ ਬੜੇ ਪ੍ਰੇਮ ਨਾਲ ਅਰਦਾਸ ਕੀਤੀ। ਇਸ ਵੇਲੇ ਦੇ ਪ੍ਰੇਮ ਤੇ ਧੰਨਵਾਦ ਵਿੱਚ ਮਾਤਾ ਤੇ ਗੁਰੂ ਜੀ ਐਸੇ ਲਿਵਲੀਨ ਹੋ ਗਏ ਕਿ ਘੜੀ ਭਰ ਨਿੱਤਰ ਹੀ ਨਹੀਂ ਖੁੱਲੇ। ਫਿਰ ਬਹੁਤ ਚਿਰ ਮਾਂ ਪੁੱਤਰ ਦੇ ਪਾਸ ਪਿਆਰ ਨਾਲ ਬੈਠੇ ਰਹੇ। ਹੁਣ ਮਾਤਾ ਜੀ ਨੂੰ ਉਪਕਾਰ ਯਾਦ ਆਇਆ। ਇਸ ਸੁੱਖ ਨੂੰ ਮਾਤਾ ਜੀ ਇਕੱਲਿਆਂ ਕਿਵੇਂ ਮਾਣ ਸਕਦੇ ਸਨ। ਬ੍ਰਹਮ ਗਿਆਨੀ ਪਰਉਪਕਾਰ ਉਮਾਹ ਬੀਬੀ ਰਾਮਾ ਨੂੰ ਸੱਦਿਆ। ਭਾਈ ਸਾਈ ਦਾਸ, ਭਾਈ ਨਰਾਇਣ ਦਾਸ ਤੇ ਬੀਬੀ ਪ੍ਰੇਮ ਦੇਵੀ ਸਾਰੇ ਪਰਿਵਾਰ ਨੂੰ ਸੱਦਿਆ। ਗੁਰੂ ਜੀ ਆਪਣੇ ਪਰਮ ਪ੍ਰੇਮੀ ਸਹੁਰੇ ਪਰਿਵਾਰ ਨੂੰ ਹੁਣ ਆਪਣੇ ਘਰ ਵਿੱਚ ਮਿਲ ਕੇ ਗਦਗਦ ਹੋ ਰਹੇ ਨੇ। ਸਾਰਿਆਂ ਨੂੰ ਆਤਮ ਵਰ ਦਿੱਤੇ। ਢੇਰ ਚਿਰ ਵਾਰਤਾਲਾਪ ਹੁੰਦਾ ਰਿਹਾ। ਬੀਬੀ ਦਮੋਦਰੀ ਜੀ ਨੇ ਪਿਆਰੇ ਪਤੀ ਦੇ ਚਰਨ ਕਮਲ ਪਰਸੇ। ਇਸ ਪ੍ਰਕਾਰ ਪਰਿਵਾਰ ਦੇ ਪਿਆਰ ਤੇ ਖੁਸ਼ੀ ਦੇ ਰੰਗਾਂ ਵਿੱਚ ਗੁਰੂ ਦੇ ਦੁਆਲੇ ਮਾਨੋ ਜਿਵੇਂ ਸਾਰੇ ਤਾਰਿਆਂ ਵਾਂਗ ਸੋਹਣੇ ਲੱਗ ਰਹੇ ਸਨ। ਦਿਨ ਇਸ ਤਰ੍ਹਾਂ ਲੰਘਿਆ। ਕਹਿੰਦੇ ਨੇ ਕਿ ਰਾਤ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਗਏ। ਅੱਗੋਂ ਬਾਬਾ ਬੁੱਢਾ ਜੀ ਦੀ ਚਲਾਈ ਚੌਂਕੀ ਵਿੱਚ ਜਦੋਂ ਉਹ ਅਕਾਲ ਗੁੰਗੇ ਅਪੜੀ ਤਾਂ ਜਾ ਦਰਸ਼ਨ ਦਿੱਤੇ ਨੇ ਤੇ ਫਿਰ ਆਪਣੇ ਸੁੱਖ ਆਸਨ ਵਿੱਚ ਜਾ ਵਿਰਾਜੇ। ਪਹਿਰ ਰਾਤ ਰਹਿੰਦੀ ਗੁਰੂ ਜੀ ਉੱਠੇ, ਇਸ਼ਨਾਨ ਕਰਕੇ ਆਪਣੇ ਧਿਆਨ ਵਿੱਚ ਮਗਨ ਹੋ ਗਏ। ਫਿਰ ਉਸ ਵੇਲੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ, ਆਪ ਜੀ ਸ੍ਰੀ ਹਰਿਮੰਦਰ ਸਾਹਿਬ ਆਏ। ਆਸਾ ਦੀ ਵਾਰ ਲੱਗ ਰਹੀ ਸੀ। ਭੋਗ ਪੈਣ ਤੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਆਣ ਬਿਰਾਜੇ। ਇੱਥੇ ਪ੍ਰੇਮੀ ਸਿੱਖ ਵੀ ਆ ਜੁੜੇ। ਵਾਰਤਾਲਾਪ ਹੋਈ। ਅਨੇਕ ਪ੍ਰੇਮੀਆਂ ਦੇ ਪ੍ਰੇਮ ਪੂਰਨ ਹੋਏ। ਭਾਈ ਸਿੰਧੀ ਜੀ ਵੀ ਇੱਕ ਪਾਸੇ ਬੈਠੇ ਸਨ। ਗੁਰੂ ਜੀ ਦੀ ਨਜ਼ਰ ਉਸ ਤੇ ਜਾ ਪਈ ਤੇ ਪਾਸ ਸੱਦ ਕੇ ਕਹਿਣ ਲੱਗੇ, ਸੁਣਾਓ ਸੱਜਣ ਜੀ ਕੀ ਹਾਲ ਜੇ। ਉੱਤਰ ਦੇਣ ਦੀ ਥਾਂ ਉਸਦਾ ਹਿਰਦਾ ਸ਼ੁਕਰ ਤੇ ਪ੍ਰੇਮ ਨਾਲ ਉੱਛਲ ਪਿਆ ਤੇ ਗੁਰੂ ਦੇ ਚਰਨ ਕਮਲਾਂ ਤੇ ਟਹਿ ਪਿਆ। ਗੁਰੂ ਨੇ ਫਿਰ ਵਿਥਿਆ ਪੁੱਛੀ, ਪਰ ਬੋਲੇ ਕੌਣ? ਪ੍ਰੇਮ ਦੀ ਇਹ ਬਹੁਲਤਾ ਵੇਖ ਕੇ ਮੇਰੇ ਸਤਿਗੁਰੂ ਨੇ ਮਸਤਕ ਤੇ ਹੱਥ ਲਾਇਆ ਤੇ ਥਾਪੀ ਦੇ ਕੇ ਕਿਹਾ, ਨਿਹਾਲ ਨਿਹਾਲ। ਬਸ ਇੰਨਾ ਕਹਿਣਾ ਹੀ ਸੀ ਕਿ ਉਹ ਜਿਸ ਨੂੰ ਨਾਮ ਕਹਿ ਕੇ ਇਹ ਲੱਭਦਾ ਸੀ ਤੇ ਜਿਸ ਲਈ ਸੇਵਾ ਬਾਣੀ ਸ਼ੁਕਰ ਤੇ ਬੇਨਤੀ ਨੇ ਤਿਆਰੀਆਂ ਕਰ ਦਿੱਤੀਆਂ ਸਨ, ਉਸਦੇ ਸਾਰੇ ਸਰੀਰ ਵਿੱਚੋਂ ਫੁੱਟ ਨਿਕਲਿਆ। ਮਨ ਦੀ ਹਾਲਤ ਉਣਮਣੀ ਹੋ ਗਈ। ਉਸ ਲਈ ਜ਼ਮੀਨ ਅਸਮਾਨ ਦਾ ਰੰਗ ਬਦਲ ਗਿਆ। ਦੁਨੀਆ ਹੋਰ ਹੋ ਗਈ, ਆਪਾ ਹੋਰ ਹੋ ਗਿਆ ਤੇ ਗੁਰੂ ਨੂੰ ਪਿਆਰ ਕਰਦਿਆਂ ਗੁਰੂ ਦਾ ਪਿਆਰਾ ਹੋ ਗਿਆ। ਸਰੀਰ ਵਿੱਚ ਆਤਮਾ ਤੇ ਆਤਮਾ ਵਿੱਚ ਪਰਮਾਤਮਾ ਤੇ ਪਰਮਾਤਮਾ ਵਿੱਚ ਸਰੀਰ ਇਸ ਤਰ੍ਹਾਂ ਲਿਸ਼ਕਿਆ ਕਿ ਆਪਾ ਅਨੁਭਵ ਦੀ ਅਵਸਥਾ ਵਿੱਚ ਟਿਕ ਗਿਆ ਤੇ ਸਤਿਗੁਰੂ ਨੇ ਭਾਈ ਜੋਧਾ ਨਾਮ ਬਖਸ਼ਿਆ ਤੇ ਸਿੱਖੀ ਤੇ ਸੇਵਾ ਸੌਂਪੀ ਤੇ ਨਾਲ ਹੀ ਭਾਈ ਸਾਈਂ ਦਾਸ ਜੀ ਤੇ ਹੋਰ ਕਿਰਪਾ ਹੋ ਗਈ। ਸਤਿਗੁਰੂ ਜੀ ਨੇ ਉਹਨਾਂ ਦੀ ਸਿੱਖੀ ਸਿਦਕ ਸੇਵਾ ਸਮਝ ਤੇ ਪ੍ਰੇਮ ਦੀ ਬਹੁਤ ਮਹਿਮਾ ਕਹੀ ਤੇ ਇਹ ਆਗਿਆ ਕੀਤੀ, ਭਾਈ ਸਾਈਂ ਦਾਸ ਜਿਵੇਂ ਜੋਧ ਤੇ ਕਿਰਪਾ ਕੀਤੀ ਜਾਣਾ, ਇਸੇ ਤਰ੍ਹਾਂ ਢੇਸੇ ਨੂੰ ਵੀ ਧਾਰਨਾ। ਭਾਈ ਸਾਈਂ ਦਾਸ ਜੀ ਇਹ ਕਦੇ ਸਹਾਰ ਸਕਦੇ ਸਨ? ਕਹਿ ਤੇ ਕੁਝ ਨਾ ਸਕੇ ਪਰ ਪ੍ਰੇਮ ਨਾਲ ਨੈਣ ਭਰਿਆ। ਜਾਣੀ ਜਾਣ ਸਤਿਗੁਰੂ ਸਮਝ ਗਏ ਕਿ ਇਹ ਹਉਮੈ ਦੇ ਮੰਡਲ ਤੋਂ ਉੱਚੇ ਉੱਡਣ ਵਾਲੇ ਹੰਸ ਆਪਣੀ ਵਡਿਆਈ ਨਹੀਂ ਸਹਾਰ ਸਕੇ। ਉੱਠ ਕੇ ਭਾਈ ਜੀ ਨੂੰ ਗਲਵਕੜੀ ਪਾ ਲਈ ਤੇ ਕਿਹਾ, ਡੱਲੇ ਦੀ ਸਿੱਖੀ ਧੰਨ ਤੇ ਭਾਈ ਸਾਈਂ ਦਾਸ ਨਿਹਾਲ ਨਿਹਾਲ। ਇਸ ਤਰ੍ਹਾਂ ਆਤਮਦਾਨ ਕਰਦਿਆਂ ਸੁਨੇਹਾ ਆਇਆ ਕਿ ਸਤਿਗੁਰੂ ਜੀ ਬਾਦਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆ ਰਿਹਾ ਹੈ। ਸੋ ਉਸੇ ਵੇਲੇ ਉਸ ਨੂੰ ਮੰਦਰ ਦੀ ਯਾਤਰਾ ਕਰਵਾਈ ਗਈ। ਬਾਦਸ਼ਾਹ ਕਸ਼ਮੀਰ ਜਾ ਰਿਹਾ ਸੀ ਜੋ ਅੰਮ੍ਰਿਤਸਰ ਤੋਂ 200 ਮੀਲ ਦੂਰ ਹੈ। ਸਤਿਗੁਰੂ ਅੱਗੇ ਪਾਤਸ਼ਾਹ ਨੇ ਕਸ਼ਮੀਰ ਨਾਲ ਚੱਲਣ ਦੀ ਯਾਚਨਾ ਕੀਤੀ ਜੋ ਗੁਰੂ ਜੀ ਨੇ ਪ੍ਰਵਾਨ ਕੀਤੀ ਸੀ। ਪਾਤਸ਼ਾਹ ਤੇ ਉਸੇ ਦਿਨ ਤੁਰ ਗਿਆ ਪਰ ਕੁਝ ਦਿਨ ਮਗਰੋਂ ਗੁਰੂ ਜੀ ਵੀ ਲਾਹੌਰ ਤੁਰ ਗਏ। ਜਾਂਦੇ ਹੋਏ ਗੁਰੂ ਜੀ ਸਹੁਰੇ ਪਰਿਵਾਰ ਨੂੰ ਡੱਲੇ ਤੋਰ ਗਏ ਤੇ ਸੰਗਤਾਂ ਵਿਦਾ ਹੋ ਗਈਆਂ। ਕੁਝ ਸਿੱਖ ਗੁਰੂ ਜੀ ਦੇ ਨਾਲ ਗਏ ਤੇ ਕੁਝ ਪਾਵਨ ਗੁਰਦੁਆਰਿਆਂ ਦੀ ਸੇਵਾ ਵਿੱਚ ਰਹਿ ਗਏ। ਹੁਣ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ ਫੇਰ ਆਪਣੇ ਪਿੰਡ ਵਿੱਚ ਉਸੇ ਤਰ੍ਹਾਂ ਸਤਸੰਗ ਦੀ ਵਾੜੀ ਲਾਈ ਹੋਈ ਹੈ।